ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚਾ ਸ਼ਬਦ ਵਿਚਾਰੇ ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੋਦ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅਸਥਾਨ ਵਿਖੇ ਜੁੜ ਬੈਠੇ ਹੋ। ਕੁਝ ਸਮੇਂ ਦਾ ਇਹ ਸੁਭਾਗ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਸਤਿਗੁਰ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ। ਕੁਝ ਪਲ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਸਤਿਗੁਰੂ ਜੀ ਤੋਂ ਕੁਝ ਗ੍ਰਹਿਣ ਕਰ ਸਕੀਏ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਵੀ ਸਤਿਗੁਰੂ ਜੀ ਨੇ ਸ਼ਬਦ ਦੀ ਵਿਚਾਰ 'ਤੇ ਹੀ ਜ਼ੋਰ ਦਿੱਤਾ ਹੈ। ਸ਼ਬਦ ਵਿਚਾਰਨ ਦੇ ਨਾਲ ਜੋ ਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉਸ ਗਿਆਨ ਦੇ ਰਾਹੀਂ ਜੀਵਨ ਪਦਵੀ ਨੂੰ ਪ੍ਰਾਪਤ ਕਰੀਦਾ ਹੈ। ਅੱਜ ਦਾ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਅਸਥਾਨ ਤੋਂ ਜੋ ਹੁਕਮ ਆਇਆ, ਉਹ ਆਪ ਜੀ ਨੇ ਸ਼ਬਦ ਸਰਵਣ ਕੀਤਾ। ਵਡਹੰਸ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਰਹਾਉ ਦੀਆਂ ਪੰਗਤੀਆਂ ਹਨ। ਸਦਾ ਸੁਖ ਸੱਚਾ ਸ਼ਬਦ ਵਿਚਾਰੀ, ਸੱਚੇ ਸ਼ਬਦ ਦੀ ਵਿਚਾਰਵਾਨ ਜਿਹੜੇ ਲੋਕ ਨੇ, ਜਿਹੜੇ ਵਿਚਾਰ ਕਰਦੇ ਨੇ ਸ਼ਬਦ ਦੀ, ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਸਦਾ ਸੁੱਖ ਟਿਕਿਆ ਰਹਿੰਦਾ ਹੈ। ਸਦਾ ਸੁੱਖ ਜਿਹੜਾ ਕਦੇ ਖਤਮ ਨਹੀਂ ਹੁੰਦਾ, ਉਹ ਸਦਾ ਸੁੱਖ ਉਸ ਜੀਵਨ ਦੇ ਅੰਦਰ ਟਿਕ ਜਾਂਦਾ ਹੈ ਜਿਸ ਜੀਵਨ ਦੇ ਅੰਦਰ ਸ਼ਬਦ ਦੀ ਵਿਚਾਰ ਆ ਜਾਂਦੀ ਹੈ, ਜਿਹੜਾ ਵਿਚਾਰਵਾਨ ਹੋ ਜਾਂਦਾ ਹੈ। ਅਤੇ ਉਹ ਵਿਚਾਰ ਜਿਹੜੀ ਹੈ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਹੀ, ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਜੀ ਇਸੇ ਕਰਕੇ ਵਰਣਨ ਕਰਦੇ ਨੇ, ਆਪਣੇ ਸਤਿਗੁਰ ਬਿੱਟੋਂ ਸਦਾ ਬਲਿਹਾਰੀ, ਮੈਂ ਆਪਣੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਜਿਸ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਸੋਝੀ ਮਿਲਦੀ ਹੈ। ਸਤਿਸੰਗਤ ਜੀ, ਖਾਸ ਤੌਰ 'ਤੇ ਹਰ ਸਿੱਖ ਨੂੰ ਇਹ ਇੱਕ ਗੱਲ ਆਪਣੇ ਅੰਦਰ ਪੱਕੀ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਗੁਰੂ ਤੋਂ ਬਿਨਾਂ ਪਰਮਾਤਮਾ ਦਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਇਸੇ ਕਰਕੇ ਆਪਾਂ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ, ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹੰ, ਉਸ ਨਿਰੰਕਾਰ ਦਾ ਚਿੰਤਨ ਕੀਤਾ, ਉਸ ਨਿਰੰਕਾਰ ਦੀ ਰੂਪਰੇਖਾ ਦੱਸੀ ਕਿ ਉਹਦਾ ਕੋਈ ਆਕਾਰ ਨਹੀਂ, ਉਹ ਸੱਤ ਹੈ। ਪਰ ਥੱਲੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦੇ ਅੰਦਰ ਹੀ ਸਤਿਗੁਰ ਨੇ ਲਿਖ ਦਿੱਤਾ ਗੁਰਪ੍ਰਸਾਦ। ਇਹਦਾ ਅਰਥ ਹੈ ਕਿ ਅਸੀਂ ਇਸ ਗੱਲ ਨੂੰ ਸਮਝ ਲਈਏ, ਅੰਦਰ ਦ੍ਰਿੜ ਕਰ ਲਈਏ ਕਿ ਗੁਰਪ੍ਰਸਾਦ ਦਾ ਮਤਲਬ ਹੈ ਪਰਮਾਤਮਾ ਦੀ ਸਮਝ ਆਏਗੀ ਤਾਂ ਜੇ ਗੁਰੂ ਹੈ, ਜੇ ਗੁਰੂ ਦੀ ਕਿਰਪਾ ਹੋਏਗੀ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮਾਤਮਾ ਦੀ ਸਮਝ ਨਹੀਂ ਆ ਸਕਦੀ। ਗੁਰੂ ਜੀ ਨੇ ਸਮਝਾ ਦਿੱਤਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਨਿਰੰਕਾਰ ਹੈ ਉਸ ਦੀ ਸੋਝੀ ਗੁਰੂ ਤੋਂ ਮਿਲਣੀ ਹੈ। ਜੇ ਗੁਰੂ ਤੋਂ ਸੋਝੀ ਮਿਲਣੀ ਤਾਂ ਫਿਰ ਤੂੰ ਇਉਂ ਕਰ, ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹ। ਆਸਾ ਦੀ ਵਾਰ ਦੇ ਵਿੱਚ ਆਪਾਂ ਰੋਜ਼ ਸਰਵਣ ਕਰਦੇ ਹਾਂ, ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰੂ ਵਿੱਚ ਇੰਨੀਆਂ ਕੁ ਵਡਿਆਈਆਂ ਨੇ, ਆਪਣੇ ਗੁਰੂ ਨੂੰ ਵੱਡਾ ਕਰਕੇ, ਵੱਡਾ ਕਰਕੇ ਉਹਦੀ ਸਲਾਹ ਸਿਫਤ ਕਰ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਕਹਿੰਦੇ ਨੇ ਆਪਣੇ ਸਤਿਗੁਰ ਬਿੱਟੋਂ ਸਦਾ ਬਲਿਹਾਰੀ, ਸਦਾ ਮੈਂ ਬਲਿਹਾਰ ਜਾਵਾਂ ਐਸੇ ਗੁਰੂ ਤੋਂ, ਜਿਹੜਾ ਗੁਰੂ ਕਿਰਪਾ ਕਰਕੇ ਪਰਮਾਤਮਾ ਦੀ ਸੋਝੀ ਬਖਸ਼ਿਸ਼ ਕਰਦਾ। ਪਰਮਾਤਮਾ ਨੂੰ ਕਿਵੇਂ ਮਿਲਿਆ ਜਾਣਾ ਹੈ, ਇਸ ਗੱਲ ਦੀ ਸੋਝੀ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਉਹ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਜੀਵਨ ਵਿੱਚ ਭਰ ਦਿੰਦਾ ਹੈ। ਸਤਿਗੁਰ ਦੇ ਪਾਵਨ ਵਚਨ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਦੀ ਕਿਰਪਾ ਦੇ ਨਾਲ ਹੀ ਅਗਿਆਨਤਾ ਦਾ ਹਨੇਰਾ ਦੂਰ ਹੋਏਗਾ ਤੇ ਅੰਦਰ ਰੋਸ਼ਨੀ ਜਿਹੜੀ ਹੈ, ਜਿਹੜਾ ਅੰਦਰ ਚਾਨਣ ਪ੍ਰਕਾਸ਼ ਪਰਮਾਤਮਾ ਦੇ ਮਿਲਣ ਵਾਸਤੇ, ਉਹ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨੂੰ ਭੇਟਿਆਂ ਹੀ ਪ੍ਰਾਪਤ ਹੋਏਗਾ। ਇਸ ਗੱਲ ਲਈ ਆਪਾਂ ਇੱਕ ਗੱਲ ਤੇ ਇਹਨੂੰ ਪੱਕਾ ਕਰ ਲਈਏ ਨਾ ਮਨ ਵਿੱਚ, ਭਾਵੇਂ ਕਈ ਵਾਰ ਇਹ ਤੋਂ ਆਪਾਂ ਥੋੜ੍ਹਾ ਜਿਹਾ ਕਿਨਾਰਾ ਕਰ ਜਾਂਦੇ ਹਾਂ, ਪਰ ਤੁਸੀਂ ਇੱਕ ਇੱਕ ਸ਼ਬਦ ਪੜ੍ਹ ਕੇ ਵੇਖੋ, ਉਹਨਾਂ ਚਿਰ ਸਾਡਾ ਕੋਈ ਪਾਰ ਉਤਾਰਾ ਨਹੀਂ ਹੋਣਾ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣਦੇ। ਜਿੰਨਾ ਚਿਰ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦੇ ਨਾ, ਉਹਨਾਂ ਚਿਰ ਪਾਰ ਉਤਾਰਾ ਨਹੀਂ। ਤੁਸੀਂ ਵੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਪਾਵਨ ਸ਼ਬਦ ਆਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿੰਨਾ ਚਿਰ ਯਾਤਰਾ ਤੇ ਰਹੇ, ਕਿੰਨਾ ਚਿਰ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਉਪਲਬਧੀ ਵਾਸਤੇ ਯਤਨਸ਼ੀਲ ਰਹੇ, ਯਤਨ ਕਰਦੇ ਰਹੇ। ਪਰ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਓਨਾ ਚਿਰ ਨਹੀਂ ਲੱਭਿਆ ਜਿੰਨਾ ਚਿਰ ਗੁਰੂ ਦਾ ਮਿਲਾਪ ਨਹੀਂ ਹੋਇਆ। ਏਡੀ ਵੱਡੀ ਉਮਰ ਦੇ ਵਿੱਚ ਜਦੋਂ ਸਤਿਗੁਰੂ ਜੀ ਨੂੰ ਇਹ ਗਿਆਨ ਹੋਇਆ ਕਿ ਜਿਸ ਮਾਰਗ ਵਾਸਤੇ ਮੈਂ ਤੁਰਿਆ, ਜਿਸ ਮਾਰਗ ਤੇ ਪਹੁੰਚਣ ਵਾਸਤੇ ਮੇਰੀ ਅੰਦਰਲੀ ਚਾਹ ਪ੍ਰਗਟ ਹੋਈ ਹੈ, ਇਹ ਗੁਰੂ ਤੋਂ ਬਿਨਾਂ ਮੇਰੀ ਮੰਜ਼ਿਲ ਮੈਨੂੰ ਮਿਲਣੀ ਨਹੀਂ। ਪਰਮਾਤਮਾ ਤੱਕ ਪਹੁੰਚਣ ਵਾਸਤੇ ਗੁਰੂ ਦਾ ਹੋਣਾ ਅਤਿ ਜ਼ਰੂਰੀ ਹੈ, ਅਤੇ ਅੰਦਰ ਗੁਰੂ ਨੂੰ ਧਾਰਨ ਵਾਸਤੇ ਫਿਰ ਪ੍ਰਬਲ ਇੱਛਾ ਪ੍ਰਗਟ ਹੋਈ। ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿ ਦੇਣੀ ਚਾਹੁੰਦਾ, ਕਿਉਂਕਿ ਕਈ ਵਾਰੀ ਟੱਪਲਾ ਖਾ ਜਾਈਦਾ, ਅੱਜ ਦੁਨੀਆਂ 'ਚ ਇੰਨੇ ਕੁ ਗੁਰੂ, ਇੰਨੇ ਕੁ ਗੁਰੂ ਬਣ ਬੈਠੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਕਿਸੇ ਸਰੀਰ ਨਾਲ ਜੋੜਿਆ ਹੀ ਨਹੀਂ, ਸਰੀਰ ਗੁਰੂ ਨਹੀਂ ਉਹਨਾਂ ਨੇ ਸਾਨੂੰ ਦਿੱਤਾ। ਨਾਲੇ ਗੁਰੂ ਐਵੇਂ ਥੋੜੋ ਬਣ ਜਾਂਦਾ। ਭਾਈ ਗੁਰਦਾਸ ਜੀ ਨੂੰ ਪੜ੍ਹੋ, ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਿਆਈ ਕਿਤੇ ਐਵੇਂ ਥੋੜੋ ਪ੍ਰਾਪਤ ਕੀਤੀ। ਪਹਿਲੋਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਗੁਰ ਘਾਲ ਕਮਾਈ, ਇੰਨੀ ਕੁ ਘਾਲਣਾ ਘਾਲੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਤਾਂ ਕਿਤੇ ਸਾਹਿਬ ਦੇ ਦਰ ਤੋਂ ਉਹਨਾਂ ਨੂੰ ਗੁਰੂ ਦੀ ਵਡਿਆਈ ਪ੍ਰਾਪਤ ਹੋਈ। ਇਹ ਤੇ ਗੁਰੂ ਨੇ ਕਿਰਪਾ ਕੀਤੀ, ਨਿਰੰਕਾਰ ਨੇ ਕਿਰਪਾ ਕੀਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਏਡੀ ਘਾਲ ਕਮਾਈ ਕੀਤੀ, ਉਹਨਾਂ ਕੋਲੇ ਗੁਰੂ ਦੀ ਪਦਵੀ ਆਈ। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਅੱਗੋਂ ਗੁਰੂ ਅੰਗਦ ਦੇਵ ਜੀ ਵਿੱਚ ਉਹ ਜੋਤ ਰੱਖੀ, ਗੁਰੂ ਅਮਰਦਾਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਉਹ ਜੋਤ ਰੱਖੀ। ਇਸੇ ਤਰ੍ਹਾਂ ਦਸ ਪਾਤਸ਼ਾਹੀਆਂ ਤੱਕ ਇਹ ਸਰੀਰ ਦੇ ਇੱਕ ਚੋਲੇ ਦੇ ਅੰਦਰ ਜੋਤ ਟਿਕਦੀ ਰਹੀ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਉਹ ਸ਼ਬਦ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਕਾਰਜ ਨੂੰ ਪੂਰਾ ਕਰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਕੀ ਜੋਤ ਟਿਕਾ ਦਿੱਤੀ। ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗਦਾ, ਜਿੰਨਾ ਚਿਰ ਗੁਰੂ ਧਾਰਨ ਨਹੀਂ ਕਰਦਾ, ਉਹਨਾਂ ਚਿਰ ਸਾਧ ਸੰਗਤ ਪਿਆਰਿਓ ਪਰਮਾਤਮਾ ਦਾ ਮਾਰਗ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੰਨਾ ਚਿਰ ਕੋਸ਼ਿਸ਼ਾਂ ਕਰਕੇ ਜਦੋਂ ਪਤਾ ਲੱਗਿਆ ਬਈ ਗੁਰੂ ਬਿਨਾਂ ਕੋਈ ਗਤ ਨਹੀਂ, ਗੁਰੂ ਬਿਨਾਂ ਉਹ ਮਾਰਗ ਨਹੀਂ ਮਿਲਣਾ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਏਡੀ ਵਡੇਰੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਗੁਰੂ ਧਾਰਨ ਕੀਤਾ, ਗੁਰ ਦੀਖਿਆ ਲਈ। ਗੁਰੂ ਦੀਖਿਆ ਲੈ ਕੇ ਜਦੋਂ ਕਮਾਈ ਕੀਤੀ ਤੇ ਐਸੀ ਖੇਡ ਵਰਤੀ ਸਾਧ ਸੰਗਤ, ਗੁਰੂ ਕਾ ਰੂਪ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੀ ਜੋਤ ਧੰਨ ਗੁਰੂ ਅਮਰਦਾਸ ਵਿੱਚ ਟਿਕਾ ਦਿੱਤੀ। ਹੁਣ ਸਾਡੇ ਗੁਰੂਆਂ ਦਾ ਜੀਵਨ ਹੈ, ਜੇ ਅਸੀਂ ਇਸ ਜੀਵਨ ਤੋਂ ਸੇਧ ਨਾ ਲਈਏ ਤੇ ਫਿਰ ਕਿਵੇਂ ਪਰਮਾਤਮਾ ਦੀ ਪ੍ਰਾਪਤੀ ਤੱਕ ਪਹੁੰਚ ਸਕਦੇ ਹਾਂ? ਅਸੀਂ ਬਹੁਤ ਇਸ ਗੱਲੋਂ ਕਈ ਵਾਰ ਕਤਰਾਉਂਦੇ ਹਾਂ ਜੀ, ਜੇ ਅੰਮ੍ਰਿਤ ਛੱਕ ਲਿਆ ਫਿਰ ਐਂ ਹੋ ਜੂ, ਅੰਮ੍ਰਿਤ ਛੱਕ ਕੇ ਫਿਰ ਬਹੁਤ ਪਾਬੰਦੀਆਂ ਹੋ ਜਾਂਦੀਆਂ ਜੀ। ਪਾਬੰਦੀਆਂ ਕਿੱਥੇ? ਸਾਧ ਸੰਗਤ ਮਨ ਦੇ ਅੰਦਰ ਜਿਹੜਾ ਕੂੜਾ ਕਰਕਟ ਜੰਮਿਆ ਹੁੰਦਾ ਹੈ, ਇਹ ਪਾਬੰਦੀਆਂ ਉਹਨੂੰ ਸਾਫ਼ ਕਰਨ ਵਾਸਤੇ ਨੇ। ਦੇਖੋ ਨਿਰੰਕਾਰ ਜਿਹੜਾ ਨਾ, ਨਿਰੰਕਾਰ ਦੇ ਦੋ ਰੂਪ ਨੇ, ਇੱਕ ਨਿਰਾਕਾਰ, ਇੱਕ ਨਿਰਗੁਣ ਤੇ ਇੱਕ ਸਰਗੁਣ, ਸੂਖਮ ਤੇ ਅਸਥੂਲ। ਨਿਰੰਕਾਰ ਦੇ ਦੋ ਸਰੂਪ ਨੇ, ਇਹ ਜਿਹੜਾ ਤਨ ਪਰਮਾਤਮਾ ਨੇ ਦਿੱਤਾ ਇਹਦੇ ਵੀ ਦੋ ਸਰੂਪ ਨੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਸਰਗੁਣ ਹੈ ਜਿਹੜਾ ਅਸਥੂਲ ਹੈ ਸਾਡਾ ਤਨ, ਤੇ ਇਹਦੇ ਅੰਦਰ ਸਤਿਗੁਰ ਜੀ ਨੇ ਇੱਕ ਮਨ ਟਿਕਾ ਦਿੱਤਾ ਜਿਹੜਾ ਸੂਖਮ, ਸੂਖਮ ਮਨ ਅੰਦਰ ਟਿਕਾਇਆ। ਪਰਮਾਤਮਾ ਦੇ ਦੋ ਸਰੂਪ ਤੇ ਜੀਵਨ ਦੇ ਵੀ ਦੋ ਸਰੂਪ ਸਤਿਗੁਰੂ ਜੀ ਨੇ ਬਣਾਏ ਨੇ। ਤਨ ਦੇ ਅੰਦਰ ਇੱਕ ਨਿਰਗੁਣ ਸਰੂਪ ਹੈ ਤਾਂ ਜਿਹੜਾ ਮਨ, ਤੇ ਸਰਗੁਣ ਸਰੂਪ ਜਿਹੜਾ ਹੈ ਉਹ ਆ ਜਿਹੜਾ ਅਸੀਂ ਸਰੀਰ ਸਾਡਾ ਤੁਰਿਆ ਫਿਰਦਾ। ਤਨ ਨੇ ਸਾਧ ਸੰਗਤ ਜੀ ਆਪਣਾ ਵਿਸਥਾਰ ਕਰਨਾ ਹੈ, ਤੇ ਮਨ ਵੀ ਆਪਣਾ ਵਿਸਥਾਰ ਕਰ ਰਿਹਾ ਹੈ। तन जदों दौड़दा है ये संसार नाल जुड़दा है, ते मन जदों दौड़ लाउंदा है, जदों मन अंदर टिकदा है ये निरंकार नाल जुड़दा है। तन दे विस्थार वास्ते संसार दी लोड़ है, ते मन दे विस्थार वास्ते निरंकार दी लोड़ है। तन भी अपने रिश्ते पैदा करदा संसार दे अंदर, पुत्तर धी सारा कुछ, ते उन्हां नूं नाम दित्ते जांदे ने। मन भी ते अपनी संतान पैदा करी बैठा है, मन ने किहड़े अपने पुत्तर धीआं पैदा नहीं कीते। तन ने अपने धीआं पुत्तर पैदा कीते संसारी रूप दे अंदर, ते मन पहला पैदा करी बैठा काम क्रोध लोभ मोह हंकार, कहिंदा चल ते सही किथे नूं चलना है, संतान ते मेरी भी तेरे नाल प्रबल है। मन ने संतान, तन ने संतान पैदा कीती ते नाल मन ने भी संतान पैदा कीती। जे किते किसे दा धी पुत्तर माड़ा निकल जाए ना, कुल नूं कलंकत कर दिंदा है, ते आपां आम ही फिर कहिंदे वी आह जिहड़ा जम्मिया सी इहदे नाल ते ना ही जम्मदा ते चंगा सी, सारी कुल कलंकत कीती। धी पुत तां मैनूं लगदा वी किसे किसे दा ही माड़ा होऊ ना जिहड़ा कुल नूं कलंकत करदा है। ते मन जदों मन बल झाती मारीए, मन जिहड़ा ये धीआं पुत्तर पैदा करी बैठा ये तां सारिआं नूं कलंकत करी बैठे ने, ये तो बचिआ ही कोई नहीं। अज जो सतगुरु गरीब नवाज पातशाह जी ने हुक्म कीता ना, अखां वारे कन्नां वारे, ये सारा कुछ ये जिहड़ा मन अपनी संतान अंदर पैदा करी बैठा काम क्रोध लोभ मोह हंकार, ये उहदे करके ही तो सारा कुछ चल रिहा है। मन अंदर मैल है, मन अंदर कूड़ा करकट पिया। वेखो तुसीं आपां इस तन दे निर्वाह वास्ते, इहनूं सुखी रखण वास्ते ना बहुत कुछ करने आ, पर कदे मन दे सुख वास्ते असीं नहीं सोचदे। वड्डे वड्डे महल, वड्डियां वड्डियां कोठियां, वड्डियां वड्डियां कारां, ये सारा कुछ तन दे सुख वास्ते आपां पैदा करदे ना, इहनां दी प्राप्ति तन दे सुख वास्ते आ ना। पर प्यारिओ, तन दे रहण वास्ते बंदे ने सोहणे सोहणे घर बनाए, मन दे रहण वास्ते उहदा महल नहीं बनाया। मन नूं रहण वास्ते कोई जगह चाहीदी, इसे करके तो उड़िया फिरदा। हुण रहण नूं जगह कोई नहीं, जिहदे कोल घर घाट कोई ना होवे, कदे किसे खूंजे विच जाके सुत्ता हुंदा, कदे किसे खूंजे विच, कदे किसे पासे, कदे किसे, क्योंकि टिकाणा कोई नहीं ना। साडा मन जिहड़ा दौड़िया फिरदा, असीं अपने मन दा कोई टिकाणा बनाया नहीं। मन दा टिकाणा जिहड़ा सतगुरु जी ने गुरबाणी विच दस्सिया, वो कहिंदे ने मन दा टिकाणा है निरंकार कै देश जाहे तां सुख लह है महल। निरंकार दा जिहड़ा देश है ना, वो इस मन दा टिकाणा है। उहदे विच मन नूं टिकाउण वास्ते जप करना पएगा। जदों बंदा जप करदा ना, जप दे नाल फिर तेज पैदा हुंदा है। तेज कहिंदे ने अग नूं। देखो जदों बाहर असीं जिथे रहिंदे आ शरीर दे सुख वास्ते, शरीर बीमार ना हो जाए किते गंदगी दे अंदर, जिथे बहुती गंदगी आ कूड़ा करकट साफ करके उहनूं अग ला दिंदे आ बई इह सड़ जाए, गंद ना पवे। जे गंदगी होई तन बीमार हो जाएगा, तन रोगी हो जाएगा। पर जिहड़ा मन अंदर इन्ना कूड़ा करकट पिया है, उहनूं कादे नाल साड़ना है? उहनूं ते साड़िया नहीं कदे। तन नूं सुखी रखण वास्ते, तन नूं अरोग रखण वास्ते ये बाहरी कर्म करी जांदा है बंदा, पर जिहड़ा मन है ना इहदे अंदर इन्ना कु कूड़ा करकट भरिया पिया साध संगत जी, उहनूं साड़न वास्ते परमात्मा ने एक तरीका दस्सिया। वह कहिंदे ने तूं जप कर, जप कर, परमात्मा का नाम जप, परमात्मा का सिमरन कर। जदों तू परमात्मा का सिमरन करेगा, तेरे अंदर परमात्मा के सिमरन का तप तेज पैदा होएगा, तप दे नाल तेज पैदा होएगा। वो जिहड़ा पैदा होया तेज, जिमें जिमें तेरा तप बधी जाएगा, जिन्हें जिमें तेरा जप बधी जाएगा, उमें उमें तेरा तप तेज बधी जाएगा। ते जिमें जिमें साध संगत जी तेज बधेगा, वो जिहड़ा तेज है फिर मन दे अंदर जिहड़ी गंदगी पई, मन दे अंदर जिहड़ा कूड़ा करकट विकारां दा जमा होया है, वो सड़के सुआह हो जाएगा।
ਇਹਨੂੰ ਆਪਾਂ ਸਮਝਣ ਦਾ ਯਤਨ ਕਰੀਏ। ਇਹ ਸਿੱਖਿਆ ਕੇਵਲ ਗੁਰੂ ਤੋਂ ਮਿਲਣੀ ਹੈ। ਆਪਣੇ ਜੀਵਨ ਨੂੰ ਪਰਮਾਤਮਾ ਦੇ ਘਰ ਤੱਕ ਲਿਜਾਣ ਵਾਸਤੇ ਜਿਸ ਕਰਕੇ ਜੀਵਨ ਮਿਲਿਆ, ਆਪਾਂ ਰੋਜ਼ ਪੜ੍ਹਦੇ ਹਾਂ ਪਰ ਪੜ੍ਹ ਕੇ ਲੰਘ ਜਾਂਦੇ ਹਾਂ। ਸਤਿਸੰਗਤ ਜੀ, ਸਤਿਗੁਰੂ ਜੀ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੈਨੂੰ ਪਰਮਾਤਮਾ ਦੇ ਮਿਲਣ ਵਾਸਤੇ ਇੱਕ ਬਾਰੀ ਦਿੱਤੀ ਗਈ ਕਿ ਤੂੰ ਇਸ ਜਾਮੇ ਦੇ ਅੰਦਰ, ਇਸ ਜਨਮ ਦੇ ਅੰਦਰ ਪਰਮਾਤਮਾ ਨਾਲ ਮਿਲਾਪ ਕਰ ਸਕੇ। ਪਰ ਸਮਾਂ ਤਾਂ ਬੀਤਦਾ ਜਾ ਰਿਹਾ, ਪਰਮਾਤਮਾ ਨਾਲ ਕਿਵੇਂ ਮਿਲਾਂਗੇ? ਪਰਮਾਤਮਾ ਦੇ ਮਿਲਾਪ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਗੱਲ ਧਿਆਨ 'ਚ ਰੱਖੀ ਗੁਰਸਿੱਖਾ, ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਨਾ, ਜਿੰਨਾ ਚਿਰ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ, ਗੁਰੂ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦਾ, ਪਰਮਾਤਮਾ ਦੇ ਘਰ ਤੱਕ ਨਹੀਂ ਪਹੁੰਚਿਆ ਜਾਣਾ। ਜੇ ਇਹ ਜੀਵਨ ਮਿਲਿਆ ਫਿਰ ਇਸ ਜੀਵਨ ਦੇ ਅੰਦਰ ਗੁਰੂ ਨੂੰ ਧਾਰਨ ਕਰ, ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰ, ਉਸ ਗਿਆਨ ਦੇ ਨਾਲ ਤੇਰੇ ਇਹ ਜੀਵਨ ਦੀ ਜੁਗਤ ਪੂਰੀ ਹੋਏਗੀ, ਤੂੰ ਪਰਮਾਤਮਾ ਦੇ ਘਰ ਤੱਕ ਪਹੁੰਚ ਸਕੇਗਾ। ਜਿਸ ਕਾਰਜ ਵਾਸਤੇ ਤੈਨੂੰ ਇਹ ਸਰੀਰ ਮਿਲਿਆ, ਜਿਸ ਕਾਰਜ ਵਾਸਤੇ ਇਹ ਸੰਸਾਰ ਤੇ ਆਇਆ, ਉਹ ਕਾਰਜ ਤੇਰਾ ਪੂਰਾ ਹੋ ਸਕੇਗਾ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੈ ਕਿਤੇ ਇਹਨੂੰ ਭੁੱਲ ਨਾ ਜਾਈ? ਔਰ ਗੋਬਿੰਦ ਨੂੰ ਤਾਂ ਮਿਲਿਆ ਜਾਣਾ ਜੇ ਗੁਰੂ ਦੀ ਕਿਰਪਾ ਹੋਏਗੀ। ਗੁਰੂ ਦੀ ਕਿਰਪਾ ਉਦਣ ਵਰਤਦੀ ਹੈ ਜਿੱਦਣ ਪੰਜ ਪਿਆਰੇ ਸਨਮੁਖ ਹੋ ਕੇ ਨਾ ਗੁਰੂ ਦੀ ਹਜ਼ੂਰੀ ਦੇ ਅੰਦਰ ਖੰਡੇ ਬਾਟੇ ਦੀ ਪੌਲ ਦਿੰਦੇ ਨੇ, ਫਿਰ ਨਾਲ ਉਪਦੇਸ਼ ਦ੍ਰਿੜ ਕਰਾਉਂਦੇ ਨੇ ਬਈ ਹੁਣ ਅੱਜ ਤੋਂ ਲੈ ਕੇ ਤੇਰੀ ਆਰੰਭਤਾ ਹੋਈ ਹੈ, ਤੂੰ ਜਪ ਕਰਨਾ ਪਰਮੇਸ਼ਰ ਦੇ ਨਾਮ ਨੂੰ, ਜਪ ਜਪ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ। ਆ ਜਿਹੜਾ ਅੱਜ ਹੋਲੇ ਮਹੱਲੇ ਦਾ ਪੁਰਬ ਹੈ ਸਾਧ ਸੰਗਤ, ਜਿਵੇਂ ਆਪਾਂ ਕਾਤਰਤਾ ਕੁਤਵਾਰ ਵਹਾਰੇ ਸਤਿਗੁਰ ਜੀ ਦੇ ਪਾਵਨ ਸ਼ਬਦ ਨੇ ਨਾ, ਧਨ ਜੀ ਉਹ ਕੋ ਜਗ ਮੈਂ ਮੁਖਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿੱਤ ਨਾ ਨੇਤਰ ਹੈ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ। ਤਨ ਤੇ ਮਨ ਦੋਵੇਂ, ਸੂਖਮ ਤੇ ਅਸਥੂਲ ਜਿਹੜਾ ਹੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨੈ ਕੀ ਵਡਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ, ਗੁਰੂ ਦੇ ਗਿਆਨ ਦੀ ਬੋਕਰ ਫੜ ਲੈ ਤੇ ਆਪਣੇ ਅੰਦਰ ਜਿੰਨਾ ਕੂੜਾ ਕਰਕਟ ਪਿਆ ਉਸ ਬੋਕਰ ਨਾਲ ਸਿੰਬਰ ਕੇ ਬਾਹਰ ਕੱਢ ਦੇ। ਸਤਿਗੁਰ ਦੇ ਪਾਵਨ ਸ਼ਬਦ ਅੰਦਰ ਕੂੜੇ ਨਾਲ ਭਰਿਆ ਪਿਆ। ਆ ਅੱਜ ਦਾ ਜਿਹੜਾ ਹੋਲਾ ਮਹੱਲਾ ਸਾਧ ਸੰਗਤ, ਕਿਉਂਕਿ ਮੈਂ ਇਹਦੇ ਬਾਰੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ, ਸਤਿਗੁਰ ਨੇ ਸਾਨੂੰ ਦਿੱਤਾ ਕੀ? ਐਵੇਂ ਹੀ ਥੋੜ੍ਹਾ ਕਹਿਤਾ ਵੀ ਸਤਿਗੁਰੂ ਵੱਡਾ ਕਰ ਸਲਾਹੀਏ? ਸਤਿਗੁਰੂ ਜੀ ਨੇ ਏਡੀ ਬਖਸ਼ਿਸ਼ ਕੀਤੀ, ਨਰਕ ਚੋਂ ਕੱਢ ਕੇ ਇਸ ਇਨਸਾਨ ਨੂੰ ਸਵਰਗ ਦਾ ਪਾਂਧੀ ਬਣਾਇਆ, ਇਹ ਵੱਖਰੀ ਗੱਲ ਆ ਵੀ ਬੰਦਾ ਮੁੜ ਮੁੜ ਫਿਰ ਨਰਕ ਵੱਲ ਜਾਣਾ ਜਾਏ, ਕੌਣ ਕੱਢ ਸਕਦਾ? ਫਿਰ ਜਿਹੜਾ ਮਾਰਗ ਸਤਿਗੁਰੂ ਜੀ ਨੇ ਦੱਸਿਆ ਕਿ ਤੈਨੂੰ ਨਰਕ ਚੋਂ ਕੱਢ ਕੇ ਤੈਨੂੰ ਸਵਰਗ ਦਾ ਪਾਂਧੀ ਬਣਾਇਆ, ਤੈਨੂੰ ਬੈਕੁੰਠ ਦਾ ਨਾਗਰਿਕ ਬਣਾਇਆ, ਪਰ ਤੂੰ ਫਿਰ ਛਾਲਾਂ ਮਾਰ ਮਾਰ ਨਰਕ ਵੱਲ ਭੱਜਣਾ ਚਾਹੁੰਦਾ, ਫਿਰ ਕੌਣ ਬਚਾਏਗਾ? ਆ ਹੋਲੀ ਜਿਹੜੀ ਸੀ ਨਾ, ਹੋਲੀ ਵਾਲੇ ਦਿਨ ਇੱਕ ਦੂਸਰੇ ਤੇ ਰੰਗ ਲਾਉਣਾ, ਇੱਕ ਦੂਸਰੇ ਤੇ ਤੁਸੀਂ ਆਮ ਵੇਖਿਆ ਹੋਣਾ ਪਹਿਲਾਂ ਇਵੇਂ ਹੀ ਸੀ ਬਈ ਇੱਕ ਦੂਸਰੇ ਕੂੜੇ ਦੇ ਟੋਕਰੇ ਭਰ ਭਰ ਕੇ ਸਿੱਟਣੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ ਉਹ ਅਸੀਂ ਤੇ ਅੰਦਰੋਂ ਗੰਦਗੀ ਕੱਢਣ ਦੀ ਗੱਲ ਕਰੀ ਜਾਂਦੇ ਹਾਂ, ਅੰਦਰੋਂ ਗੰਦਗੀ ਕੱਢ ਤੇ ਜੇ ਅੰਦਰੋਂ ਗੰਦਗੀ ਨਿਕਲ ਗਏ ਫਿਰ ਬੰਦਾ ਕਿੱਥੇ ਬਾਹਰੋਂ ਕਿਸੇ ਤੇ ਗੰਦਗੀ ਸਿੱਟਦਾ ਹੈ? ਜਿਹੜਾ ਅੰਦਰੋਂ ਸਾਫ਼ ਹੋ ਜਾਏ, ਜਿਹੜਾ ਅੰਦਰੋਂ ਸਾਫ਼ ਨਹੀਂ, ਜੇ ਜਿਹੋ ਜਿਹਾ ਅੰਦਰ ਚੱਲ ਰਿਹਾ ਨਾ, ਬੰਦੇ ਦੀ ਬਿਰਤੀ ਹੈ ਜੀ, ਇਹਨੇ ਅੱਗ ਲਾਉਣੀ ਲਾਉਣੀ ਹੈ, ਇਹ ਤੋਂ ਕੋਈ ਨਕਾਰੀ ਨਹੀਂ ਹੋ ਸਕਦਾ। ਜੇ ਬੰਦਾ ਉਹ ਅੱਗ ਆਪਣੇ ਅੰਦਰ ਲਾ ਲੈ, ਆਪਣੇ ਵਿਕਾਰਾਂ ਨੂੰ ਸਾੜ ਲੈ ਤਾਂ ਵੀ ਚੰਗਾ, ਤੇ ਜੇ ਆਪਣੇ ਅੰਦਰ ਉਹ ਅੱਗ ਨਾ ਲਾਈ ਨਾ, ਅੱਗ ਲਾਉਣ ਦੀ ਬਿਰਤੀ ਜਾਣੀ ਨਹੀਂ, ਫਿਰ ਬਾਹਰ ਲੋਕਾਂ ਦੇ ਘਰ ਸਾੜਦਾ ਫਿਰੇਗਾ। ਤੁਸੀਂ ਵੇਖਦੇ ਹੋ ਅੱਜ ਸਾਰਾ ਕੁਛ ਸੰਸਾਰ ਵਿੱਚ ਵਰਤ ਨਹੀਂ ਰਿਹਾ, ਹਰ ਬੰਦਾ ਦੂਸਰੇ ਦੇ ਘਰ ਦੇ ਵਿੱਚ ਤੀਲੀ ਸਿੱਟਣ ਨੂੰ ਤਿਆਰ ਹੈ, ਹਰ ਬੰਦਾ ਦੂਸਰੇ ਦੇ ਘਰ ਵਿੱਚ ਅੱਗ ਲਾਉਣ ਨੂੰ ਤਿਆਰ ਹੈ। ਕਿਉਂ? ਕਿਉਂਕਿ ਆਪਣੇ ਅੰਦਰ ਨਹੀਂ ਅੱਗ ਲਾਈ, ਆਪਣੇ ਅੰਦਰਲੇ ਵਿਕਾਰ ਨੇ ਸਾੜੇ। ਉਹ ਜਿਹੜਾ ਜਪ ਦਾ ਤੇਜ ਸੀ ਉਹਦੇ ਨਾਲ ਅੰਦਰਲੇ ਵਿਕਾਰ ਸਾੜਨੇ ਸਨ। ਜਿਹਦੇ ਅੰਦਰ ਅੱਗ ਲਾਉਣੀ ਕਿਤੇ ਆ ਜਾਵੇ ਨਾ, ਭਗਤ ਜੀ ਦਾ ਇੱਕ ਪਾਵਨ ਸ਼ਬਦ ਹੈ, ਉਹ ਕਹਿੰਦੇ ਕਬੀਰ ਐਸਾ ਏਕ ਆਦ ਆਪਣੇ ਘਰ ਲਾਵੇ ਆਗ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ, ਪੰਚੋ ਲਰਕੈ ਮਾਰਕੈ ਰਹੇ ਰਾਮ ਲਿਵਲਾਗ। ਕਹਿੰਦੇ ਸੰਸਾਰ ਅੰਦਰ ਜਦੋਂ ਝਾਤੀ ਮਾਰਦੇ ਇੱਦਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਜਿਹੜੇ ਆਪਣੇ ਅੰਦਰ ਅੱਗ ਲਾ ਲਵੇ, ਆਪਣੇ ਅੰਦਰ ਅੱਗ ਲਾ ਕੇ ਆਪਣੇ ਵਿਕਾਰਾਂ ਨੂੰ ਸਾੜ ਦੇਵੇ ਤੇ ਪਰਮਾਤਮਾ ਨਾਲ ਆਪਣੀ ਸੁਰਤੀ ਜੋੜ ਲੈ। ਹਰ ਬੰਦਾ ਬਾਹਰ ਤੀਲੀਆਂ ਸਿੱਟਣ ਤੇ ਲੱਗਾ ਹੋਇਆ ਕਿਉਂਕਿ ਅੰਦਰ ਉਹ ਅੱਗ ਬੁਝੀ ਨਹੀਂ। ਅੰਦਰਲੀ ਜਿਹੜੀ ਤਪਸ਼ ਹੈ, ਅੰਦਰ ਜਿਹੜੀ ਗੰਦਗੀ, ਉਸੇ ਤਰ੍ਹਾਂ ਪਈ ਹੈ। ਉਹ ਸ਼ਬਦ ਗੁਰੂ ਕੇ ਸ਼ਬਦ ਨਾਲ, ਉਹ ਜਪ ਦੇ ਨਾਲ, ਜਪ ਦੇ ਤੇਜ ਦੇ ਨਾਲ ਉਹ ਅੱਗ ਲੱਗਣੀ ਸੀ। ਉਹ ਅਸੀਂ ਕੀਤਾ ਨਹੀਂ, ਉਹ ਕਮਾਇਆ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਪਿਆਰਿਓ ਗੰਦ ਨਹੀਂ ਸਿੱਟਣਾ ਇੱਕ ਦੂਸਰੇ ਤੇ। ਅਸੀਂ ਤੇ ਇਸ ਦੁਨੀਆਂ ਨੂੰ ਵੀ ਸਾਫ਼ ਕਰਨਾ, ਲੋਕ ਵੀ ਸਾਫ਼ ਕਰਨਾ, ਪਰਲੋਕ ਵੀ ਸਾਫ਼ ਕਰਨਾ। ਲੋਕ ਸਾਫ਼ ਹੋਏਗਾ ਸ਼ੁਭ ਗੁਣਾਂ ਦੇ ਨਾਲ, ਇੱਥੇ ਤੇ ਖਿਲੇ ਦੀ ਗੰਦਗੀ ਚੱਕਣੀ ਚਾਹੀਦੀ ਹੈ, ਗੰਦਗੀ ਪਾਉਣੀ ਥੋੜ੍ਹਾ ਚਾਹੀਦੀ ਹੈ। ਤੇ ਪਰਲੋਕ ਸਾਫ਼ ਹੋਣਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ। ਉਹ ਅੰਦਰਲੀ ਜਿਹੜੀ ਗੰਦਗੀ ਉਹਨੂੰ ਵੀ ਮਾਰਨਾ ਤੇ ਬਾਹਰਲੀ ਗੰਦਗੀ ਨੂੰ ਵੀ ਸਾਫ਼ ਕਰਨਾ। ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇੱਕ ਐਸੀ ਸੁਗੰਧੀ ਦਿੱਤੀ ਕਿ ਜੀਵਨ ਅੰਦਰ ਜਿਵੇਂ ਹੋਲੇ ਮਹੱਲੇ ਤੇ ਸੁਗੰਧੀਆਂ ਆਉਂਦੀਆਂ ਨੇ ਨਾ, ਸਤਿਗੁਰੂ ਜੀ ਕਹਿੰਦੇ ਨੇ ਚੰਦਨ ਕੇਸਰ ਇਹ ਛਿੜਕੋ, ਜਿਵੇਂ ਬਾਹਰਲੇ ਜੀਵਨ ਅੰਦਰ ਸੁਗੰਧੀ ਆ ਰਹੀ ਹੈ ਤੇ ਅੰਦਰ ਵੀ ਉਸ ਵਾਹਿਗੁਰੂ ਦੇ ਜਪ ਦੇ ਨਾਲ ਐਸੀ ਅੱਜ ਆਊਗਾ ਸ਼ਬਦ ਸਤਿਗੁਰੂ ਜੀ ਦੇ ਵਿੱਚ, ਪਰਮਲ ਸ਼ਬਦ ਜਿਹੜਾ ਹੈ ਨਾ, ਵੀ ਜੇ ਅੰਦਰ ਸੁਗੰਧੀ ਪੈਦਾ ਹੋ ਜਾਏ, ਅੰਦਰ ਸੁਗੰਧੀ ਪੈਦਾ ਹੋ ਜਾਏ, ਮੁਸਕ ਝਕੋਲਿਆ ਜਾਏਗਾ, ਅੰਦਰ ਮੁਸਕ ਝਕੋਲਿਆ, ਉਹ ਸੁਗੰਧੀ ਜਿਹੜੀ ਹੈ ਨਾ ਉਹ ਨਾਮ ਦੇ ਨਾਲ ਪੈਦਾ ਹੋਣੀ ਹੈ। ਬਾਹਰ ਤੇ ਬੰਦਾ ਬੜੇ ਅਤਰ ਫਲੇਲ ਲਾਈ ਜਾਂਦਾ ਪਰ ਜਿਹੜਾ ਅੰਦਰਲਾ ਮੁਸਕ ਉਹ ਤੇ ਜਾਂਦਾ ਹੀ ਨਹੀਂ ਨਾ। ਅੰਦਰਲਾ ਮੁਸਕ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਜਾਏਗਾ, ਅੰਦਰ ਸੁਗੰਧੀ ਪਰਮੇਸ਼ਰ ਦੇ ਨਾਮ ਨਾਲ ਆਏਗੀ। ਹੋਲੇ ਮਹੱਲੇ ਨੂੰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼ਸਤਰ ਵਿੱਦਿਆ, ਯੁੱਧ ਸਿਖਾਉਣੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਿੱਖ ਨੂੰ ਇਹ ਸਿਖਾਇਆ। ਜੇ ਕਿਤੇ ਜਬਰ ਹੁੰਦਾ ਹੋਏ ਨਾ ਫਿਰ ਬਾਹਰ ਵੀ ਯੁੱਧ ਕਰਨਾ, ਸ਼ਸਤਰ ਵੀ ਚਲਾਉਣਾ ਆਉਣਾ ਚਾਹੀਦਾ, ਜਬਰ ਨੂੰ ਕਦੇ ਝੱਲਣਾ ਨਹੀਂ, ਜਬਰ ਨੂੰ ਦੇਖ ਕੇ ਚੁੱਪ ਨਹੀਂ ਬਹਿਣਾ, ਇਹ ਸਤਿਗੁਰੂ ਨੇ ਸਿਖਾਇਆ। ਅੱਜ ਦੇ ਦਿਨ ਤੋਂ ਅਸਲ ਸਿੱਖਿਆ ਤੇ ਮੂਲ ਰੂਪ ਵਿੱਚ ਇਹ ਹੀ ਹੈ। ਤੇ ਜੇ ਅੰਦਰ ਝਗੜਾ ਪਿਆ ਹੋਏ, ਅੰਦਰ ਕੋਈ ਬੈਰੀ ਆ ਕੇ ਹਮਲਾ ਕਰ ਦੇਣ, ਫਿਰ ਸਤਿਗੁਰੂ ਜੀ ਕਹਿੰਦੇ ਨੇ ਅੰਦਰਲੇ ਬੈਰੀਆਂ ਨਾਲ ਲੜਨ ਵਾਸਤੇ ਵੀ ਸ਼ਸਤਰ ਹੋਣਾ ਚਾਹੀਦਾ ਤੇਰੇ ਕੋਲ, ਬਾਹਰਲੇ ਬੈਰੀਆਂ ਨਾਲ ਲੜਨ ਵਾਸਤੇ ਤਲਵਾਰ, ਕਿਰਪਾਨ, ਛੁਰਾ, ਬਰਛਾ ਇਹ ਸਾਰੇ ਸ਼ਸਤਰ ਵਰਤੇ ਜਾਂਦੇ ਨੇ, ਪਰ ਅੰਦਰਲੇ ਬੈਰੀਆਂ ਲੜਨ ਵਾਸਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕਿਰਪਾਨ, ਉਹਦੀ ਕਿਰਪਾ, ਗੁਰੂ ਦਾ ਪ੍ਰਸਾਦ ਵਰਤਦਾ, ਇਹ ਅੰਦਰਲੇ ਵੈਰੀਆਂ ਨਾਲ ਯੁੱਧ ਕਰਦਾ। ਇਸੇ ਲਈ ਸਤਿਗੁਰੂ ਨੇ ਆਖਿਆ, ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ, ਚਿੱਤ ਮੈਂ ਯੁੱਧ ਵਿਚਾਰ ਹੈ। ਜਿਹੜਾ ਚਿੱਤ ਵਿੱਚ ਹਮੇਸ਼ਾ ਬਾਹਰਲੇ ਵੈਰੀਆਂ ਨਾਲ ਵੀ ਤੇ ਅੰਦਰਲੇ ਵੈਰੀਆਂ ਨਾਲ ਵੀ ਯੁੱਧ ਲਈ ਤੱਤਪਰ ਰਹੇ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਉਹ ਫਿਰ ਜੋੜੀਆਂ ਬਣਾ ਬਣਾ ਕੇ ਨਾ, ਟੋਲੇ ਬਣਾ ਬਣਾ ਕੇ ਉਹਨਾਂ ਨੂੰ ਸਿਖਲਾਈਆਂ ਦਿੱਤੀਆਂ। ਫਿਰ ਇੱਕ ਦੂਸਰੇ ਦੇ ਸਤਿਗੁਰ ਨੇ ਚੜ੍ਹਤ ਕੀਤੀ, ਵੀ ਹੁਣ ਇੱਕ ਦੂਸਰੇ ਦੇ ਚੜ੍ਹਨਾ, ਜਿਵੇਂ ਆਪਣਾ ਗੱਤਕਾ ਖੇਡਦੇ ਨਾ, ਇੱਕ ਦੂਸਰੇ ਚੜ੍ਹਤ ਕਰਨੀ, ਜਦੋਂ ਮਹੱਲਾ ਕੱਢਿਆ ਜਾਂਦਾ ਉਦੋਂ ਚੜ੍ਹਤ ਕੀਤੀ ਜਾਂਦੀ ਹੈ। ਸ਼ਸਤਰ ਵਿੱਦਿਆ ਸਤਿਗੁਰ ਨੇ ਸਿਖਾਈ ਬੈਰੀ ਨਾਲ ਕਿਵੇਂ ਲੜਨਾ ਹੈ। ਬੈਰੀ ਸਿਰਫ ਉਹ ਹੈ ਜਿਹੜਾ ਨਿਹੱਤੇ ਤੇ ਵਾਰ ਕਰਦਾ, ਜਿਹੜਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ ਆਮ ਬੈਰੀ ਬੰਦੇ ਨੂੰ ਬੈਰੀ ਨਹੀਂ ਬਣਾਈ ਜਾਣਾ, ਜਿਹੜਾ ਜ਼ੁਲਮ ਕਰਦਾ, ਜ਼ੁਲਮ ਦੇ ਅੱਗੇ, ਜਬਰ ਦੇ ਅੱਗੇ ਢਾਲ ਬਣ ਕੇ ਖੜ ਜਾਣਾ, ਇਹ ਸਤਿਗੁਰੂ ਨੇ ਸਾਨੂੰ ਸਪਿਰਿਟ ਦਿੱਤੀ ਹੈ, ਇਹ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਤੇ ਜਿੱਥੇ ਬਾਹਰਲਾ ਯੁੱਧ ਕਰਨਾ ਉੱਥੇ ਅੰਦਰਲਾ ਯੁੱਧ ਨਹੀਂ ਭੁੱਲਣਾ ਸਾਧ ਸੰਗਤ, ਕਿਉਂਕਿ ਗੱਲ ਤੇ ਉੱਥੇ ਜਾ ਕੇ ਬਣਨੀ ਹੈ। ਜੇ ਕਿਤੇ ਇੱਕ ਗੱਲ ਯਾਦ ਰੱਖਿਓ, ਆ ਜਦੋਂ ਆਪਾਂ ਯੁੱਧ ਦੀ ਗੱਲ ਕਰਨੇ ਆ ਨਾ, ਜੇ ਕਿਤੇ ਕਿਰਪਾਨ ਜਿਹੜੀ ਨਾ, ਤਲਵਾਰ ਜਿਹੜੀ ਹੈ, ਨਾਮ ਤੋਂ ਹੀਣੇ ਬੰਦੇ ਦੇ ਕਿਸੇ ਇਹੋ ਜਿਹੇ ਬੰਦੇ ਦੇ ਹੱਥ ਆ ਜਾਏ ਨਾ, ਜਿਹਦੇ ਅੰਦਰ ਕੋਈ ਧਰਮ ਦਾ ਕਿਣਕਾ ਨਾ ਹੋਏ, ਉਹ ਆਹੂ ਲਾਉਂਦਾ ਜਾਏਗਾ। ਫਿਰ ਉਹ ਕਿਰਪਾਨ ਉੱਠ ਕੇ ਫਿਰ ਜ਼ੁਲਮ ਵੀ ਕਰ ਸਕਦੀ, ਜ਼ੁਲਮ ਵੀ ਕਰੇਗੀ, ਕਿਉਂਕਿ ਅੰਦਰ ਧਰਮ ਨਹੀਂ। ਤੇ ਜਿਹੜਾ ਧਰਮੀ ਦੇ ਹੱਥ ਜੇ ਕਿਤੇ ਉਹ ਕਿਰਪਾਨ ਆਏਗੀ ਨਾ, ਫਿਰ ਉਹ ਜ਼ੁਲਮ ਨਹੀਂ ਕਰਦੀ, ਫਿਰ ਉਹ ਜ਼ਬਰ ਨਹੀਂ ਕਰਦੀ। ਕਿਰਪਾ ਆਣ, ਫਿਰ ਉਹ ਕਿਰਪਾ ਦੇ ਘਰ ਵਿੱਚ ਆ ਕੇ ਜਿਹੜਾ ਕੋਈ ਮਜ਼ਲੂਮ ਹੈ ਉਹਦੀ ਰੱਖਿਆ ਵਾਸਤੇ ਉੱਠਦੀ ਹੈ, ਮਜ਼ਲੂਮ ਦੀ ਰੱਖਿਆ ਵਾਸਤੇ। ਇਹ ਸਤਿਗੁਰੂ ਨੇ ਸਾਨੂੰ ਅੱਜ ਦੇ ਦਿਨ ਸਿਖਾਇਆ ਹੈ। ਹੋਲੇ ਮਹੱਲੇ ਦਾ ਪੁਰਬ ਹੈ, ਹੋਲੇ ਮਹੱਲੇ ਦੇ ਪੁਰਬ ਦੀ ਵੀ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਆਓ ਮੂਲ ਰੂਪ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਆਪ ਜੀ ਕਿਰਪਾ ਕਰਕੇ ਇੱਕ ਵਾਰੀ ਮਨ ਬਿਰਤੀ ਦੀ ਇਕਾਗਰਤਾ ਬਣਾਓ, ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ।
ਜਿਹੜੀ ਰਸਨਾ ਹੈ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਗੁਰਦੇਵ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ, ਇਹ ਜਿਹੜੀ ਰਸਨਾ ਹੈ ਇਹਨੂੰ ਪਰਮੇਸ਼ਰ ਦੇ ਨਾਮ ਜਪਿਆਂ, ਪਰਮੇਸ਼ਰ ਦੇ ਵਿੱਚ ਰੰਗਿਆਂ, ਪਰਮੇਸ਼ਰ ਦਾ ਨਾਮ ਜਪਦਿਆਂ ਸਵਾਦ ਆ ਗਿਆ। ਜਦੋਂ ਉਹ ਸਵਾਦ ਰਸਨਾ ਨੂੰ ਕਿਵੇਂ ਪਤਾ ਲੱਗੇ ਜੀ ਸਵਾਦ ਆ ਗਿਆ, ਜਦੋਂ ਉਹ ਸਵਾਦ ਆ ਜਾਂਦਾ ਨਾ ਫਿਰ ਦੁਨੀਆਂ ਦੇ ਸਵਾਦ ਦੁਨੀਆਂ ਦੇ ਰਸ ਭੁੱਲ ਜਾਂਦੇ ਨੇ। ਜਿਸ ਦਿਨ ਗੱਲ ਫਿਰ ਉੱਥੇ ਹੀ ਹੈ, ਰਸਨਾ ਨੂੰ ਸਵਾਦ ਉਦਣ ਹੀ ਆਉਣਾ ਜਿਹਨੂੰ ਜਿਸ ਦਿਨ ਅੰਦਰੋਂ ਜਪ ਦੇ ਨਾਲ ਆ ਜਿਹੜੇ ਵਿਕਾਰ ਅੰਦਰ ਟਿਕੇ ਪਏ ਨਾ, ਜਿਹੜੀ ਅੰਦਰ ਗੰਦਗੀ ਫੈਲੀ ਪਈ ਹੈ, ਜਿੱਦਣ ਇਹਨੂੰ ਸਾੜ ਲਿਆ ਨਾ ਆਪਾਂ ਜਪ ਦੇ ਤੇਜ ਦੇ ਨਾਲ, ਉਸ ਦਿਨ ਫਿਰ ਰਸਨਾ ਨੂੰ ਸਵਾਦ ਆਏਗਾ। ਫਿਰ ਰਸਨਾ ਪਰਮੇਸ਼ਰ ਦਾ ਨਾਮ ਜਪੇਗੀ, ਪਰਮੇਸ਼ਰ ਦਾ ਨਾਮ ਜਪਿਆ ਰਸਨਾ ਸਵਾਦ ਚੱਖਦੀ ਹੈ, ਤੇ ਉਹ ਸਵਾਦ ਚੱਖਦੀ ਜਿਹੜਾ ਕਦੇ ਖਤਮ ਨਹੀਂ ਹੁੰਦਾ। ਸਤਿਗੁਰ ਦੇ ਪਾਵਨ ਵਚਨ ਨੇ ਐਸਾ ਆਨੰਦ ਬਣਦਾ, ਫਿਰ ਉਹ ਆਨੰਦ ਕੇਵਲ ਗੁਰੂ ਦੇ ਸ਼ਬਦ ਨਾਲ ਬਣੇਗਾ। ਵਰਨਾ ਸਤਿਗੁਰ ਕਹਿੰਦੇ ਰਸਨਾ ਤੇ ਪਤਾ ਨਹੀਂ ਕਿੰਨੇ ਸਵਾਦ ਚੱਖੀ ਜਾਂਦੀ, ਇਹਨੂੰ ਸਵਾਦ ਕਦੇ ਆਇਆ ਕਦੇ ਇਹਦੇ ਸੰਪੂਰਨ ਤਾਂ ਹੋਈ ਸਵਾਦ ਦੀ। ਇਹ ਰਸਨਾ ਤੂੰ ਅਨਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਕਤੈ ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਪੱਲੇ ਨਹੀਂ ਪੈਂਦਾ ਉਹਨਾਂ ਚਿਰ ਇਹਦੀ ਪਿਆਸ ਬੁੱਝ ਹੀ ਨਹੀਂ ਸਕਦੀ। ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਪਰਮੇਸ਼ਰ ਦੇ ਨਾਮ ਦੇ ਵਿੱਚੋਂ ਇਸ ਰਸਨਾ ਨੂੰ ਸਵਾਦ ਆਉਂਦਾ ਹੈ, ਰਸਨਾ ਤ੍ਰਿਪਤ ਹੋ ਜਾਏਗੀ ਪਰਮੇਸ਼ਰ ਦਾ ਨਾਮ ਜਪ ਕੇ।
ਮਨ ਤ੍ਰਿਪਤਿਆ ਹਰ ਨਾਮ ਧਿਆਏ।
ਜਿਹੜਾ ਮਨ ਹੈ ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਕੇ ਤ੍ਰਿਪਤ ਹੋਏਗਾ, ਮਨ ਨਾਮ ਨੂੰ ਜਪ ਕੇ। ਵਰਨਾ ਆ ਜਿਹੜੇ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਸਤਿਸੰਗ ਜੀ ਇਹ ਕਦੇ ਤ੍ਰਿਪਤੀ ਕਰਨ ਦਿੰਦੇ ਨੇ ਮਨ ਨੂੰ? ਜਿਹੜੀ ਸੰਤਾਨ ਅੰਦਰ ਪੈਦਾ ਕਰੀ ਬੈਠਾ ਇਹ ਕਿਤੇ ਮਨ ਨੂੰ ਤ੍ਰਿਪਤੀ ਕਰਨ ਦਿੰਦੇ ਨੇ? ਕਾਮੀ ਬੰਦਾ ਜਿਹੜਾ ਹੈ, ਕਦੇ ਕੋਈ ਬੰਦਾ ਜਿਹੜਾ ਨਾਮ ਨਹੀਂ ਜਪਦਾ, ਨਾਮ ਤੋਂ ਬਿਨਾਂ ਮੈਂ ਗੱਲ ਕਰਦਾ ਸਤਿਸੰਗ ਜੀ, ਕਿਉਂਕਿ ਸੰਗਤ ਵਿੱਚ ਏਡੀਆਂ ਬਖਸ਼ੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਵਿੱਚ ਸੰਗਤ ਹਰ ਭਰਾ ਵਸਿਆ ਜੀ। ਉਹ ਇਹ ਕਹਿ ਦੇਣਾ ਜੀ ਦੁਨੀਆਂ 'ਤੇ ਹੈ ਹੀ ਕੋਈ ਨਹੀਂ ਜੀ, ਮੂਹਰੇ ਬੈਠਿਆਂ ਨੂੰ ਦਬਕੇ ਮਾਰੀ ਜਾਣੇ, ਇਹ ਕੋਈ ਸੰਗਤ ਪਰਮਾਤਮਾ ਦਾ ਰੂਪ ਹੈ, ਖਿਮਾ ਕਰੋ ਤੁਹਾਡੇ ਵਿੱਚ ਬਹੁਤ ਬਖਸ਼ੀਆਂ ਰੂਹਾਂ ਬੈਠੀਆਂ ਹੋਣਗੀਆਂ, ਪਰ ਨਾਮ ਤੋਂ ਬਿਨਾਂ ਆਪਾਂ ਆਪਣੇ ਅੰਦਰ ਝਾਤ ਮਾਰੀਏ, ਕਾਮ ਦੇ ਨਾਲ ਕਦੇ ਬੰਦੇ ਦੀ ਤ੍ਰਿਪਤੀ ਹੋਈ? ਕਦੇ ਬੰਦੇ ਨੇ ਕਿਹਾ ਵੀ ਹੁਣ ਮੈਂ ਰੱਜ ਗਿਆ ਕਾਮ, ਬਸ ਇਹ ਤੋਂ ਅੱਗੇ ਲੋੜ ਨਹੀਂ? ਸਗੋਂ ਦਿਨ ਪਰ ਦਿਨ, ਦਿਨ ਪਰ ਦਿਨ ਇਹ ਕਾਮ ਆਪਣਾ ਐਸਾ ਪ੍ਰਭਾਵ ਪਾਉਂਦਾ, ਬੰਦਾ ਵੱਧਦਾ ਹੀ ਜਾਂਦਾ, ਇਹਦੀ ਤੀਵਰ ਇੱਛਾ ਜਿਹੜੀ ਅੰਦਰ ਹੋਰ ਪੈਦਾ ਹੋਈ ਜਾਂਦੀ ਹੈ। ਕ੍ਰੋਧ ਕਦੇ ਨਹੀਂ ਮਰਦਾ ਬੰਦੇ ਦਾ, ਲੋਭ ਕਦੇ ਨਹੀਂ ਮਰਦਾ, ਹੰਕਾਰ ਕਦੇ ਨਹੀਂ ਮਰਦਾ। ਇੱਥੋਂ ਤੱਕ ਜਿਵੇਂ ਜਿਵੇਂ ਬੰਦੇ ਕੋਲ ਕੁਝ ਆਈ ਜਾਏ, ਕੁਝ ਆਈ ਜਾਏ, ਬੰਦਾ ਦਿਨ ਪਰ ਦਿਨ, ਦਿਨ ਪਰ ਦਿਨ ਲੋਭੀ ਵੀ ਹੋਈ ਜਾਂਦਾ, ਹੰਕਾਰੀ ਵੀ ਹੋਈ ਜਾਂਦਾ, ਕਦੇ ਇਹਦੀ ਤ੍ਰਿਸ਼ਨਾ ਮਰਦੀ ਹੀ ਨਹੀਂ। ਕਿਉਂ? ਕਿਉਂਕਿ ਅੰਦਰ ਉਹ ਕਾਬਜ ਹੋਈ ਬੈਠੇ ਨੇ, ਕਦੇ ਪਰਮਾਤਮਾ ਦਾ ਨਾਮ ਜਪਿਆ ਨਹੀਂ। ਪਰਮਾਤਮਾ ਦਾ ਨਾਮ ਜਪਦੇ ਤਾਂ ਇਹ ਅੰਦਰੋਂ ਗੰਦਗੀ ਖਤਮ ਹੋਣੀ ਸੀ, ਤਾਂ ਹੀ ਅੰਦਰ ਸਾਫ਼ ਹੋਣਾ ਸੀ। ਪਰਮਾਤਮਾ ਦਾ ਨਾਮ ਜਪਿਆ ਨਹੀਂ ਤੇ ਅੰਦਰ ਕਿਵੇਂ ਟਿਕੇਗਾ, ਕਿਵੇਂ ਤ੍ਰਿਪਤ ਹੋਏਗਾ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ, ਜੇ ਮਨ ਦੀ ਜਿਹੜੀ ਤ੍ਰਿਪਤੀ ਹੈ ਉਹ ਕੇਵਲ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਅੰਦਰ ਤ੍ਰਿਪਤ ਹੋਏਗਾ। ਮਨ ਨੂੰ ਤ੍ਰਿਪਤ ਕਰਨਾ ਚਾਹੁੰਦੇ ਹੋ ਤੇ ਫਿਰ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਓ, ਪਰਮੇਸ਼ਰ ਦੀ ਬੰਦਗੀ ਨਾਲ ਜੁੜ ਜਾਓ। ਆਪਾਂ ਕਥਾ ਵਿਚਾਰਾਂ ਜਦੋਂ ਸਰਵਣ ਕਰਦੇ ਨਾ ਸਤ ਸੰਗਤ, ਕੁਝ ਨਾ ਕੁਝ ਇਹਦੇ ਵਿੱਚੋਂ ਆਪਣੇ ਜੀਵਨ ਚ ਧਾਰਨ ਜ਼ਰੂਰ ਕਰਨਾ ਚਾਹੀਦਾ। ਭਾਵੇਂ ਸਾਰੀ ਕਥਾ ਵਿੱਚੋਂ ਇੱਕੋ ਹੀ ਗੱਲ ਕੋਈ ਧਾਰਨ ਕਰ ਲਈਏ ਵੀ ਚਲੋ ਅੱਜ ਆਹ ਕਰ ਲਈਏ, ਅਗਲੀ ਕਥਾ ਚ ਹੋਰ ਇੱਕ ਕਰ ਲਾਂਗੇ। ਪਰ ਜੇ ਬੈਠੇ ਕਥਾ ਵੀ ਸੁਣੀ, ਸਿਰ ਵੀ ਹਿਲਾਏ ਤੇ ਪੱਲੇ ਇੱਕ ਗੱਲ ਵੀ ਨਾ ਪਾਈ, ਗੁਰੂ ਦੇ ਗਿਆਨ ਨੂੰ ਸੁਣਿਆ ਪਰ ਗ੍ਰਹਿਣ ਨਾ ਕੀਤਾ, ਫਿਰ ਗੱਲ ਨਹੀਂ ਬਣਦੀ। ਸਤਿਗੁਰੂ ਦੇ ਗਿਆਨ ਨੂੰ ਸੁਣ ਕੇ ਉਸ ਨੂੰ ਗ੍ਰਹਿਣ ਕਰਨਾ। ਮਨ ਦੀ ਤ੍ਰਿਪਤੀ ਵਾਸਤੇ ਸਤ ਸੰਗਤ ਜੀ, ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਬਜ਼ਾ ਕਰਨ ਵਾਸਤੇ, ਇਹਨਾਂ ਨੂੰ ਠੱਲਣ ਵਾਸਤੇ ਸਾਨੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਪਏਗਾ। ਜੇ ਕੋਈ ਨਹੀਂ ਜਪਦਾ ਪਿਆਰਿਓ, ਚਲੋ ਅੱਜ ਹੀ ਸ਼ੁਰੂਆਤ ਕਰ ਲਓ, ਅੱਜ ਹੀ ਸ਼ੁਰੂਆਤ 2 ਮਿੰਟ ਤੋਂ ਹੀ ਕਰ ਲਓ। ਆਮ ਕਹਿੰਦੇ ਵੀ 5 ਮਿੰਟ ਤੋਂ ਕਰੋ, ਪਰ ਮੈਂ ਕਹਿੰਦਾ 2 ਮਿੰਟ ਤੋਂ ਹੀ ਕਰ ਲਓ। 2 ਮਿੰਟ ਫਿਰ 3 ਮਿੰਟ, 4 ਮਿੰਟ, 5 ਮਿੰਟ ਵਧਾਈ ਚਲੋ। ਆਪਣੇ ਜਦੋਂ ਰਸ ਆਉਣ ਲੱਗਿਆ ਆਪਣੇ ਆਪ ਜੀ ਕਰੇਗਾ, ਆਪਣੇ ਆਪ ਸਮਾਂ ਵੱਧਦਾ ਜਾਏਗਾ। ਜਿਹੜੇ ਨਹੀਂ ਕਰਦੇ ਪਿਆਰੇ, ਜ਼ਰੂਰੀ ਹੈ ਆ ਆਇਆ ਸਾਡਾ ਇੱਥੇ ਹਰਿਮੰਦਰ ਸਾਹਿਬ ਦੀ ਯਾਤਰਾ ਸਫਲ ਹੋ ਜਾਏਗੀ। ਜਿਹੜੇ ਨਹੀਂ ਜਪਦੇ ਨਾ, ਕੱਲ੍ਹ ਤੋਂ ਉੱਠ ਕੇ 5 ਮਿੰਟ 2 ਮਿੰਟ ਜ਼ਰੂਰ ਵਾਹਿਗੁਰੂ ਦਾ ਜਪ ਸ਼ੁਰੂ ਕਰੋ ਅਤੇ ਫਿਰ ਉਹ ਆਪਣੇ ਆਪ ਹੀ ਵੱਧਦਾ ਜਾਣਾ। ਫਿਰ ਕਹਿਣ ਦੀ ਲੋੜ ਨਹੀਂ ਪੈਣੀ, ਇਹਨੂੰ ਆਪਾਂ ਧਿਆਨ 'ਚ ਰੱਖੀਏ, ਇਹਨੂੰ ਗ੍ਰਹਿਣ ਕਰੀਏ ਕਿ ਜਪ ਸ਼ੁਰੂ ਕਰੀਏ। ਜਪ ਦੇ ਨਾਲ ਮਨ ਤ੍ਰਿਪਤ ਹੋ ਜਾਏਗਾ।
ਸਦਾ ਸੁਖ ਸੱਚ ਸ਼ਬਦ ਵਿਚਾਰੇ,
ਸੱਚੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਇਸ ਜੀਵਨ ਦੇ ਅੰਦਰ ਸਦਾ ਸੁੱਖ ਮਿਲ ਜਾਂਦਾ। ਸਦਾ ਸੁੱਖ ਜਿਹੜਾ ਕਦੇ ਮਿਟਦਾ ਨਹੀਂ, ਸਦਾ ਸੁੱਖ ਜਿਹੜਾ ਹਮੇਸ਼ਾ ਕਾਇਮ ਰਹਿੰਦਾ, ਸਦਾ ਸੁੱਖ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਈ ਹੁੰਦਾ। ਦੁਨੀਆਂ ਦੇ ਸੁੱਖ ਜਿਹੜੇ ਨੇ ਸਾਧ ਸੰਗਤ, ਉਹ ਇਸੇ ਲੋਕ ਵਿੱਚ ਖਤਮ ਹੋ ਜਾਂਦੇ ਨੇ। ਜਿਸ ਦਿਨ ਥੋੜ੍ਹਾ ਜਿਹਾ ਬੰਦਾ ਕਿਤੇ ਦੁਰਬਲ ਹੋ ਜਾਏ ਨਾ, ਤੇ ਜਿਹੜੇ ਜਿਨ੍ਹਾਂ ਨੂੰ ਆਪਣੇ ਸੁੱਖ ਦੇ ਸਾਧਨ ਬਣਾਈ ਬੈਠਾ ਸੀ ਪੁੱਤਰ ਧੀਆਂ, ਉਹ ਵੀ ਸਾਥ ਛੱਡ ਜਾਂਦੇ ਨੇ। ਸੁੱਖ ਦੇ ਸਾਧਨ ਹੀ ਬਣਾਈ ਬੈਠੇ ਨਾ, ਪਰ ਸਾਥ ਉਹ ਵੀ ਛੱਡ ਜਾਂਦੇ ਨੇ, ਉਹ ਵੀ ਸੁੱਖ ਦਾ ਸਾਧਨ ਨਹੀਂ ਬਣਦੇ। ਜੇ ਸਦਾ ਸੁੱਖ ਚਾਹੁੰਦਾ, ਤੂੰ ਚਾਹੁੰਦਾ ਸਦਾ ਸ਼ਾਂਤੀ ਰਹੇ, ਸਦਾ ਸੁੱਖ ਰਹੇ, ਇਸ ਲੋਕ ਅੰਦਰ ਪਰਲੋਕ ਅੰਦਰ ਸੁਖੀ ਰਹੇ, ਤੇ ਫਿਰ ਗੁਰੂ ਦੀ ਸ਼ਬਦ ਦੀ ਵਿਚਾਰ ਨਾਲ ਜੁੜ। ਜਿਹੜੇ ਵਿਚਾਰਵਾਨ ਹੋ ਜਾਂਦੇ ਨੇ ਉਹ ਸਦਾ ਸੁੱਖ ਨੂੰ ਪ੍ਰਾਪਤ ਕਰਦੇ ਹਨ।
ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ,
ਇਹ ਸੋਝੀ ਮੈਨੂੰ ਮੇਰੇ ਸਤਿਗੁਰੂ ਤੋਂ ਪ੍ਰਾਪਤ ਹੋਈ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਸੋਝੀ ਦੇ ਰਹੇ ਨੇ, ਇਸ ਕਰਕੇ ਮੈਂ ਆਪਣੇ ਸਤਿਗੁਰੂ ਤੋਂ, ਆਪਣੇ ਗੁਰੂ ਤੋਂ ਸਦਾ ਵਾਸਤੇ ਬਲਿਹਾਰ ਜਾਵਾਂ, ਕੁਰਬਾਨ ਜਾਂਦਾ ਹਾਂ।
ਰਹਾਉ ਅਖੀ ਸੰਤੋਖੀਆ ਏਕ ਲਿਵ ਲਾਏ।
ਜਦੋਂ ਸਤਸੰਗਤ ਜੀ ਮਨ ਦੀ ਤ੍ਰਿਪਤੀ ਹੋ ਜਾਏਗੀ ਨਾ, ਜਦੋਂ ਮਨ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਜਾਏਗਾ, ਫਿਰ ਜਿਹੜੀਆਂ ਅੱਖਾਂ ਨੇ ਨਾ, ਇਹਨਾਂ ਦੀ ਵੀ ਤ੍ਰਿਪਤੀ ਹੋ ਜਾਏਗੀ। ਜਦੋਂ ਇੱਕ ਲਿਵ ਲੱਗ ਗਈ ਅੰਦਰ, ਇੱਕ ਲਿਵ ਪਰਮਾਤਮਾ ਨਾਲ ਜੁੜ ਗਈ ਨਾ, ਇੱਕ ਲਿਵ ਲਿਵ ਤਾਰ, ਜਦੋਂ ਉਹ ਤਾਰ ਅੰਦਰ ਜੁੜ ਗਈ, ਫਿਰ ਅੱਖਾਂ ਸੰਤੋਖ ਵਿੱਚ ਆ ਜਾਣਗੀਆਂ। ਵਰਨਾ ਮਾਫ ਕਰਿਓ, ਅੱਖਾਂ ਜਿਹੜੀਆਂ ਨਾ ਸਭ ਤੋਂ ਵੱਧ ਕੰਮ ਇਹ ਕਰਦੀਆਂ, ਪਰਾਇਆ ਤਨ, ਪਰਾਇਆ ਧਨ, ਪਰਾਇਆ ਰੂਪ, ਸਾਰਾ ਕੁਝ ਅੱਖਾਂ ਤੱਕਦੀਆਂ ਨੇ, ਅੱਖਾਂ ਤੱਕ ਤੱਕ ਕੇ ਅੰਦਰ ਪਾਈ ਜਾਂਦੀਆਂ ਨੇ। ਉਹ ਜਿਹੜੀ ਬਿਰਤੀ ਫਿਰ ਅੰਦਰ ਜਿਹੜਾ ਉਹ ਸਾਰਾ ਕੁਝ ਇਕੱਠਾ ਹੋਈ ਜਾਂਦਾ, ਅੱਖਾਂ ਕਿਤੇ ਰੱਜ ਗਈਆਂ ਜੀ ਸਾਰੀ। ਮੈਂ ਤੇ ਇੱਥੋਂ ਤੱਕ ਵੇਖਿਆ, ਤੁਸੀਂ 90 ਸਾਲ ਦਾ ਕੋਈ ਬਜ਼ੁਰਗ ਵੇਖ ਲਓ, ਉਹਨੂੰ ਪੁੱਛੋ ਵੀ ਹੁਣ ਤਨ ਤੇ ਦੁਰਬਲ ਹੈ, ਤਨ ਵਿੱਚ ਤੇ ਕੋਈ ਸੱਤਿਆ ਰਹੀ ਨਹੀਂ, ਤਨ ਵਿੱਚ ਸੱਤਿਆ ਨਹੀਂ, ਇੰਦਰੀਆਂ ਜਵਾਬ ਦੇ ਗਈਆਂ ਪਰ ਅੱਖਾਂ ਨੇ ਨਹੀਂ ਰਚੀਆਂ, ਅੱਖਾਂ ਨਹੀਂ ਰਹੀ। ਇਹ ਪਰਾਇਆ ਤਨ, ਪਰਾਇਆ ਰੂਪ ਦੇਖਣ ਲਈ ਅਜੇ ਵੀ ਕਾਇਮ ਨੇ, ਇਹ ਕਹਿੰਦੀਆਂ ਅੱਜ ਵੀ ਉਹਨੀ ਸਗੋਂ, ਕਿਉਂਕਿ ਬਾਕੀ ਤਨ ਕੰਮ ਨਹੀਂ ਕਰਦਾ, ਫਿਰ ਅੱਖਾਂ ਵੱਧ ਕੰਮ ਕਰਨ ਲੱਗ ਪੈਂਦੀਆਂ। ਉਹ ਜਿਹੜੀ ਵਾਸ਼ਨਾ ਹੈ ਅੱਖਾਂ ਦੀ, 90 ਸਾਲ ਦੇ 100 ਸਾਲ ਦੇ ਬਜ਼ੁਰਗ ਦੀ ਨਹੀਂ ਮਰੀ, ਅੱਜ ਵੀ ਪਰਾਇਆ ਤਨ, ਪਰਾਇਆ ਰੂਪ ਵੇਖਣ ਨੂੰ ਅੰਦਰ ਉਹਦੇ ਚਾਹ ਪੈਦਾ ਹੁੰਦਾ, ਉਹ ਤਾਂ ਮਰਨੀ ਹੈ ਸਾਧ ਸੰਗਤ ਨੌਜਵਾਨ ਦੀ ਵੀ ਮਰ ਸਕਦੀ ਹੈ ਜੇ ਪਰਮੇਸ਼ੁਰ ਵਾਹਿਗੁਰੂ ਦੇ ਸ਼ਬਦ ਨਾਲ ਜੁੜ ਜਾਏ, ਅੰਦਰ ਇੱਕ ਲਿਵਤਾਰ ਪਰਮੇਸ਼ੁਰ ਨਾਲ ਲਿਵ ਜੁੜ ਜਾਏ। ਜਦੋਂ ਪਰਮੇਸ਼ੁਰ ਨਾਲ ਲਿਵ ਜੁੜ ਜਾਏਗੀ ਨਾ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਅੱਖਾਂ ਜਿਹੜੀਆਂ ਨੇ, ਇਹ ਨੇਤਰ ਜਿਹੜੇ ਨੇ, ਇਹ ਸੰਤੋਖ ਵਿੱਚ ਆ ਜਾਣਗੇ, ਇਹਨਾਂ ਦੀ ਤ੍ਰਿਪਤੀ ਹੋ ਜਾਏਗੀ।
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਪਰਮੇਸ਼ੁਰ ਵਾਹਿਗੁਰੂ ਸਤਿਗੁਰੂ ਜੀ ਦੇ ਨਾਮ ਨਾਲ ਜੁੜ ਕੇ, ਬੰਦਗੀ ਵਿੱਚ ਜੁੜ ਕੇ, ਫਿਰ ਜਿਹੜਾ ਮਨ ਹੈ ਨਾ, ਇਹ ਵੀ ਸੰਤੋਖ ਵਿੱਚ ਆ ਜਾਏਗਾ। ਵੈਸੇ ਮਨ ਜਿੰਨਾ ਚਿਰ ਅਸੀਂ ਨਾਮ ਨਹੀਂ ਨਾ ਜਪਦੇ, ਸਾਡੀ ਬਿਰਤੀ ਅਵਸਥਾ ਸਾਰਿਆਂ ਦੀ ਇਹੋ ਹੀ ਆ, ਜਿੰਨਾ ਚਿਰ ਨਾਮ ਨਾਲ ਨਹੀਂ ਜੁੜਦੇ ਮਨ ਕਿਤੇ ਸੰਤੋਖ ਵਿੱਚ ਆਉਂਦਾ? ਮਨ ਤੇ ਕਦੇ ਟਿਕਿਆ ਹੀ ਨਹੀਂ, ਸੰਤੋਖ ਕਿੱਥੇ ਬੰਦੇ ਨੂੰ ਆਉਂਦਾ? ਸਤਿਗੁਰੂ ਜੀ ਦੇ ਪਾਵਨ ਬਚਨ ਬਿਲਕੁਲ ਸਾਡੇ ਤੇ ਢੁੱਕਦੇ ਨੇ ਨਾ। ਸਤਿਗੁਰੂ ਜੀ ਕਹਿੰਦੇ ਨੇ ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਸੌ ਕਮਾਇਆ ਕਰੋੜ ਨੂੰ ਨੱਠ ਪਿਆ, ਕਰੋੜ ਕਮਾਇਆ ਸੌ ਕਰੋੜ ਨੂੰ ਨੱਠ ਪਿਆ, ਇਹਦੀ ਕਿਤੇ ਕਿਤੇ ਜਾ ਕੇ ਇਹਦਾ ਐਂਡ ਥੋੜੋ ਆ ਜੀ। ਜਿੰਨਾ ਆਈ ਜਾਂਦਾ ਬੰਦਾ ਕਹਿੰਦਾ ਹੋਰ ਕਮਾਉਣਾ, ਹੁਣ ਇਹਨੂੰ ਹੋਰ ਕਿਤੇ ਲਾਈਏ, ਇਹਦੇ ਨਾਲ ਹੋਰ ਆਏਗਾ। ਅੱਗੇ ਵਧਣ ਦੀ ਬਿਰਤੀ ਨਾ, ਧਨ ਇਕੱਠਾ ਕਰਨ ਦੀ ਬਿਰਤੀ ਜਿਹੜੀ ਹੈ, ਕਿਤੇ ਇਹ ਬਿਰਤੀ ਸਾਡੇ ਅੰਦਰ ਵੀ ਥੋੜ੍ਹੀ ਜਿਹੀ ਜਾਗ ਪਏ, ਬਈ ਇਹ ਬਾਹਰਲਾ ਧਨ ਠੀਕ ਹੈ, ਧਨ ਦੇ ਸੁੱਖ ਵਾਸਤੇ ਕਮਾ ਰਹੇ ਹਾਂ, ਪਰ ਮਨ ਦੇ ਸੁੱਖ ਨੂੰ ਵੀ ਲੱਭੀਏ। ਮਨ ਦਾ ਸੁੱਖ ਜਿਹੜਾ ਉਹ ਕੇਵਲ ਪਰਮੇਸ਼ੁਰ ਵਾਹਿਗੁਰੂ ਦੀ ਬੰਦਗੀ ਵਿੱਚ ਹੈ, ਕੇਵਲ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਵਿੱਚ ਹੈ। ਜਿੱਦਣ ਨਾਮ ਨਾਲ ਜੁੜ ਗਏ ਫਿਰ ਮਨ ਸੰਤੋਖ ਹੋ ਜਾਏਗਾ। ਜਿੱਦਣ ਮਨ ਸੰਤੋਖੀ ਹੋ ਗਿਆ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਦੂਜਾ ਭਾਉ ਅੰਦਰੋਂ ਨਿਕਲ ਹੀ ਜਾਏਗਾ। ਦਵੈਤ, ਆ ਜਿਹੜਾ ਅਸੀਂ ਸਾਰਾ ਕੁਝ ਇੱਕ ਦਿਨ ਵੱਢਣ ਟੁੱਕਣ ਦਾ ਕੰਮ ਕਰਨੇ ਆ ਨਾ, ਵੱਢਣਾ ਟੁੱਕਣਾ ਸਾਥ ਸੰਗਤ, ਇਕੱਲੇ ਗੜਾਸੇ ਫੜ ਕੇ ਕਿਰਪਾਨਾਂ ਫੜ ਕੇ ਥੋੜ੍ਹਾ ਵੱਢਣਾ, ਅੰਦਰੋਂ ਹੀ ਬੰਦਾ ਛੁਰੀ ਚਲਾਈ ਜਾਂਦਾ, ਬੈਠਾ ਹੀ ਛੁਰੀ ਚਲਾਈ ਜਾਂਦਾ ਬਿਨਾਂ ਸ਼ਸਤਰ ਤੋਂ। ਆ ਜਿਹੜੀ ਅੰਦਰਲੀ ਛੁਰੀ ਨਾ, ਇਹ ਕਦੇ ਖਤਮ ਨਹੀਂ ਹੁੰਦੀ, ਇਹ ਕਦੇ ਬੰਦ ਹੀ ਨਹੀਂ ਹੁੰਦੀ, ਹਮੇਸ਼ਾ ਹੀ ਚੱਲੀ ਜਾਂਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪਰਮੇਸ਼ੁਰ ਦਾ ਨਾਮ ਜਪੇਗਾ ਨਾ ਬੰਦਾ, ਇਹਦੇ ਅੰਦਰੋਂ ਦੂਈ ਦਵੈਤ ਖਤਮ ਹੋ ਜਾਏਗੀ ਤੇ ਇਹ ਪਰਮੇਸ਼ੁਰ ਦੇ ਨਾਮ ਵਿੱਚ ਰੰਗ ਕੇ ਸੰਤੋਖ ਵਿੱਚ ਆ ਜਾਏਗਾ।
ਦੇਹ ਸਰੀਰ ਸੁਖ ਹੋਵਾ ਸ਼ਬਦ ਹਰ ਨਾਏ।
ਇਹ ਦੇਹ ਵੀ, ਤਨ ਵੀ ਤੇ ਮਨ ਵੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੁਖੀ ਹੋ ਜਾਣਗੇ। ਕਿਵੇਂ? ਸ਼ਬਦ ਹਰ ਨਾਏ, ਪਰਮੇਸ਼ੁਰ ਦਾ ਨਾਮ ਜਪ ਕੇ ਤੇਰਾ ਤਨ ਵੀ ਅਰੋਗ ਹੋ ਜਾਏਗਾ, ਤਨ ਵੀ ਸੁਖੀ ਹੋ ਜਾਏਗਾ, ਮਨ ਵੀ ਸੁਖੀ ਹੋ ਜਾਏਗਾ। ਮੈਂ ਕਈ ਵਾਰੀ ਸੋਚਣਾ ਬਈ ਅਸੀਂ ਥਾਂ ਥਾਂ ਭਟਕੀ ਜਾਂਦੇ ਹਾਂ ਜੀ, ਆਹ ਰੋਗ ਕਿੱਦਾਂ ਦੂਰ ਹੋਏਗਾ ਜੀ, ਅਸੀਂ ਦੁਖੀ ਹਾਂ ਜੀ, ਕਿਵੇਂ ਸੁਖੀ ਹੋਵਾਂਗੇ ਜੀ, ਆਹ ਦੁੱਖ ਦਾ ਜੀ, ਆਹ ਦੁੱਖ ਦਾ ਜੀ। ਹਰੇਕ ਬੰਦੇ ਅੰਦਰ ਆਪਣੀ ਗੱਠੜੀ ਖੋਲ੍ਹ ਕੇ ਬਹਿ ਜਾਂਦੇ ਹਾਂ। ਸਾਡਾ ਤੇ ਗੁਰੂ ਏਡਾ ਸਮਰੱਥ, ਗੁਰੂ ਤੋਂ ਪੁੱਛ ਲਓ ਬਈ ਕਿਵੇਂ ਤਨ ਦਾ ਤੇ ਮਨ ਦਾ ਦੁੱਖ ਦੂਰ ਹੋਏਗਾ। ਬੰਦਾ ਕਹਿੰਦਾ ਬਾਣੀ ਪੜ੍ਹਨਾ, ਮਨ ਤਨ ਦਾ ਰੋਗ ਕਿਵੇਂ ਦੂਰ ਹੋ ਜਾਏਗਾ? ਸਤਿਗੁਰੂ ਜੀ ਕਹਿੰਦੇ ਨੇ ਹੋਏਗਾ। ਇੱਥੇ ਸਤਿਗੁਰੂ ਗਰੀਬ ਨਿਵਾਜ ਪਾ ਦੇਹ ਸ਼ਬਦ ਵਰਤਿਆ, ਦੇਹ ਸਰੀਰ ਸੁੱਖ ਹੋਵੇ ਸ਼ਬਦ ਹਰ ਨਾਏ। ਦੇਹ ਵੀ ਸੁਖੀ ਹੋ ਜਾਏਗੀ, ਤਨ ਵੀ ਸੁਖੀ ਹੋ ਜਾਏਗਾ, ਮਨ ਵੀ ਸੁਖੀ ਹੋ ਜਾਏਗਾ। ਕਿਹਦੇ ਨਾਲ? ਪਰਮੇਸ਼ਰ ਦਾ ਨਾਮ ਜਪਣ ਦੇ ਨਾਲ।
ਨਾਮ ਪਰਮਲ ਹਿਰਦੈ ਰਹਿਆ ਸਮਾਏ।
ਨਾਮ ਪਰਮਲ, ਨਾਮ ਐਸੀ ਵਾਸ਼ਨਾ ਹੈ, ਐਸੀ ਸੁਗੰਧੀ ਫਿਰ ਨਾਮ ਦੀ ਅੰਦਰ ਵਸ ਜਾਏਗੀ। ਉਹ ਸੁਗੰਧੀ ਜਿਹੜੀ ਹੈ ਉਹ ਨਿਰੰਕਾਰ ਦੇ ਘਰ ਤੱਕ ਜਾਂਦੀ। ਫੁੱਲ ਇੱਥੇ ਰਹਿ ਜਾਂਦੇ ਨੇ, ਫੁੱਲ ਤੇ ਜਾ ਨਹੀਂ ਸਕਦਾ, ਪਰ ਸੁਗੰਧੀ ਤੇ ਜਾਂਦੀ ਹੈ ਨਾ। ਇਸੇ ਤਰ੍ਹਾਂ ਇਹ ਨਾਮ ਦੀ ਸੁਗੰਧੀ ਜਿਹੜੀ ਹੈ ਇਹ ਫਿਰ ਪਰਮੇਸ਼ਰ ਦੇ ਘਰ ਤੱਕ, ਨਿਰੰਕਾਰ ਦੇ ਘਰ ਤੱਕ ਇਸ ਜੀਵ ਦੇ ਨਾਲ ਜਾਂਦੀ ਹੈ।
ਨਾਨਕ ਮਸਤਕ ਜਿਸ ਵੱਡ ਭਾਗ।
ਇਹ ਦਾਤ ਜਿਹੜੀ ਹੈ ਇਹ ਉਸ ਨੂੰ ਪ੍ਰਾਪਤ ਹੁੰਦੀ ਹੈ, ਸਤਿਗੁਰੂ ਜੀ ਕਹਿੰਦੇ ਨੇ, ਜਿਸ ਦੇ ਮਸਤਕ ਦੇ ਭਾਗ ਜਾਗ ਪੈਣ। ਭਾਗ ਜਾਗਣ ਲਈ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ। ਜਦੋਂ ਬੰਦਾ ਗੁਰੂ ਦੇ ਸ਼ਰਨ ਵਿੱਚ ਆਉਂਦਾ, ਗੁਰੂ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੰਦਾ, ਇਹਦੇ ਸੁੱਤੇ ਹੋਏ ਭਾਗ ਜਾਗ ਪੈਂਦੇ ਨੇ, ਜਾਗ ਪੈਂਦੇ ਨੇ। ਤੇ ਜਦੋਂ ਭਾਗ ਜਾਗ ਪੈਣ, ਸਤਿਗੁਰੂ ਜੀ ਕਹਿੰਦੇ ਨੇ ਜਿਸ ਨਾਨਕ ਮਸਤਕ ਜਿਸ ਵੱਡ ਭਾਗ, ਜਿਹਦੇ ਮਸਤਕ ਦੇ ਭਾਗ ਜਾਗ ਪੈਣ, ਵੱਡੇ ਭਾਗ ਬਣ ਜਾਣ, ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਗੁਰ ਕੀ ਬਾਣੀ ਸਹਿਜ ਬੈਰਾਗ।
ਜਿਸ ਦੇ ਭਾਗ ਜਾਗ ਪੈਣ, ਉਹਨੂੰ ਫਿਰ ਗੁਰੂ ਦੀ ਬਾਣੀ ਵਿੱਚੋਂ ਆਤਮਕ ਅਡੋਲਤਾ, ਤੇ ਬੈਰਾਗ ਪ੍ਰਾਪਤ ਹੋ ਜਾਂਦਾ ਹੈ। ਜਦੋਂ ਬੰਦਾ ਬੈਰਾਗੀ ਬਣ ਜਾਂਦਾ ਨਾ, ਫਿਰ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ। ਉਹ ਬੈਰਾਗ, ਉਹ ਆਤਮਕ ਅਡੋਲਤਾ ਗੁਰੂ ਕੇ ਸ਼ਬਦ ਵਿੱਚੋਂ ਪ੍ਰਾਪਤ ਹੋਣੀ ਹੈ, ਗੁਰੂ ਕੀ ਬਾਣੀ ਵਿੱਚੋਂ ਪ੍ਰਾਪਤ ਹੋਣੀ ਹੈ। ਅੱਜ ਦੇ ਸਮੁੱਚੇ ਸ਼ਬਦ ਦਾ ਭਾਵ ਅਰਥ ਕਿ ਅਸੀਂ ਗੁਰੂ ਕੀ ਬਾਣੀ ਨੂੰ ਜਪ ਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰੀਏ, ਤਾਂ ਕਿ ਇਹ ਸਾਰੇ ਸੁੱਖ ਜਿਹੜੇ ਸਤਿਗੁਰੂ ਨੇ ਅੱਜ ਦੱਸੇ ਨੇ, ਇਹ ਸਾਨੂੰ ਪ੍ਰਾਪਤ ਹੋ ਸਕਣ। ਹੋਈਆਂ ਅਨੇਕ ਭੁੱਲਾਂ ਦੀ ਆਪ ਜੀ ਨੇ ਅਣਜਾਣ ਜਾਣ ਕੇ ਖਿਮਾ ਕਰਨੀ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਪ੍ਰਬੰਧਕਾਂ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਦੋਂ ਵੀ ਇੰਡੀਆ ਦੀ ਫੇਰੀ ਲੱਗਦੀ ਹੈ, ਉਹ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਬਖਸ਼ਦੇ ਨੇ। ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ, ਜਿਹੜੇ ਆਪਣੇ ਚਰਨਾਂ ਵਿੱਚ ਥਾਂ ਦੇ ਕੇ ਨਿਵਾਜਦੇ ਨੇ, ਆਪਣੇ ਚਰਨਾਂ ਵਿੱਚ ਬਿਠਾਉਂਦੇ ਨੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਨਾਨਕ ਮਸਤਕ ਜਿਸ ਵਟ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।